ਇਹ ਅਧਿਐਨ ਲੇਖ 3 ਇਸ ਲੇਖ ਦਾ ਅਧਿਐਨ 15 ਤੋਂ 21 ਮਾਰਚ ਦੌਰਾਨ ਕੀਤਾ ਜਾਵੇਗਾ। ਵਿਸ਼ਾ ਹੋਰ ਭੇਡਾਂ ਦੀ ਵੱਡੀ ਭੀੜ ਪਰਮੇਸ਼ਵਰ ਅਤੇ ਮਸੀਹ ਦੀ ਮਹਿਮਾ ਕਰਦੀ ਹੈ। ਇਹ ਲੇਖ ਪ੍ਰਕਾਸ਼ ਦੀ ਕਿਤਾਬ 7:10 ਤੇ ਆਧਾਰਿਤ ਹੈ ਜਿੱਥੇ ਲਿਖਿਆ ਹੈ ਅਸੀਂ ਆਪਣੇ ਪਰਮੇਸ਼ਵਰ ਦੇ ਜਿਹੜਾ ਸੰਘਾਸਨ ਉੱਤੇ ਬੈਠਾ ਹੈ ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਹਨਾਂ ਨੇ ਸਾਨੂੰ ਮੁਕਤੀ ਦਿੱਤੀ ਹੈ। ਗੀਤ 30 ਯਹੋਵਾ ਦਾ ਰਾਜ ਸ਼ੁਰੂ ਹੋ ਗਿਆ। ਖਾਸ ਗੱਲਾਂ 27 ਮਾਰਚ 2021 ਯਹੋਵਾ ਦੇ ਗਵਾਹਾਂ ਲਈ ਇੱਕ ਖਾਸ ਦਿਨ ਹੋਵੇਗਾ। ਉਸ ਸ਼ਾਮ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਮਨਾਵਾਂਗੇ। ਇਸ ਵਿੱਚ ਹਾਜ਼ਰ ਹੋਣ ਵਾਲੇ ਜ਼ਿਆਦਾਤਰ ਲੋਕ ਉਸ ਸਮੂਹ ਦਾ ਹਿੱਸਾ ਹੋਣਗੇ ਜਿਸ ਨੂੰ ਯਿਸੂ ਨੇ ਹੋਰ ਭੇਡਾਂ ਕਿਹਾ ਸੀ। ਸਾਲ 1935 ਵਿੱਚ ਇਸ ਸਮੂਹ ਬਾਰੇ ਕੀ ਦੱਸਿਆ ਗਿਆ ਸੀ? ਮਹਾਕਾਸ਼ ਤੋਂ ਬਾਅਦ ਹੋਰ ਭੇਡਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਨਾਲੇ ਉਹ ਮੈਮੋਰੀਅਲ ਵਿੱਚ ਹਾਜ਼ਰ ਹੋ ਕੇ ਪਰਮੇਸ਼ਵਰ ਅਤੇ ਮਸੀਹ ਦੀ ਮਹਿਮਾ ਕਿਵੇਂ ਕਰ ਸਕਦੀਆਂ ਹਨ? ਪੈਰਾ 1 ਸਵਾਲ ਸਾਲ 1935 ਦੇ ਵੱਡੇ ਸੰਮੇਲਨ ਵਿੱਚ ਇੱਕ ਭਾਸ਼ਣ ਦਾ ਇੱਕ ਨੌਜਵਾਨ ਦੀ ਜ਼ਿੰਦਗੀ 'ਤੇ ਕੀ ਅਸਰ ਪਿਆ? ਸਾਲ 1926 ਵਿੱਚ ਇੱਕ ਨੌਜਵਾਨ ਨੇ 18 ਸਾਲਾਂ ਦੀ ਉਮਰ ਵਿੱਚ ਬੈਪਤਿਸਮਾ ਲਿਆ। ਉਸ ਦੇ ਮਾਤਾ ਪਿਤਾ ਯਹੋਵਾ ਦੇ ਗਵਾਹ ਸਨ ਜਿਨ੍ਹਾਂ ਨੂੰ ਉਸ ਵੇਲੇ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਹਨਾਂ ਦੇ 3 ਮੁੰਡੇ ਅਤੇ 2 ਕੁੜੀਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਯਹੋਵਾ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਯਿਸੂ ਮਸੀਹ ਦੀ ਰੀਸ ਕਰਨੀ ਸਿਖਾਈ ਸੀ। ਉਸ ਸਮੇਂ ਦੇ ਬਾਕੀ ਬਾਈਬਲ ਸਟੂਡੈਂਟਸ ਵਾਂਗ ਇਹ ਨੌਜਵਾਨ ਵੀ ਹਰ ਸਾਲ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਾਸ ਲੈਂਦਾ ਸੀ। ਪਰ ਭਵਿੱਖ ਲਈ ਉਸ ਦੀ ਉਮੀਦ ਬਦਲ ਗਈ ਜਦੋਂ ਉਸ ਨੇ 1935 ਵਿੱਚ ਇੱਕ ਭਾਸ਼ਣ ਸੁਣਿਆ ਜਿਸ ਦਾ ਵਿਸ਼ਾ ਸੀ ਵੱਡੀ ਭੀੜ। ਇਹ ਭਾਸ਼ਣ JF ਰਦਰਫਰਡ ਨੇ ਅਮਰੀਕਾ ਵਿੱਚ ਹੋਏ ਵੱਡੇ ਸੰਮੇਲਨ 'ਤੇ ਦਿੱਤਾ ਸੀ। ਇਸ ਸੰਮੇਲਨ ਵਿੱਚ ਬਾਈਬਲ ਸਟੂਡੈਂਟਸ ਨੂੰ ਕੀ ਪਤਾ ਲੱਗਾ? ਪੈਰਾ 2 ਸਵਾਲ ਭਰਾ ਰਦਰਫਰਡ ਨੇ ਆਪਣੇ ਭਾਸ਼ਣ ਵਿੱਚ ਕੀ ਸਮਝਾਇਆ? ਆਪਣੇ ਭਾਸ਼ਣ ਵਿੱਚ ਭਰਾ ਰਦਰਫਰਡ ਨੇ ਦੱਸਿਆ ਕਿ ਪ੍ਰਕਾਸ਼ ਦੀ ਕਿਤਾਬ 7:9 ਵਿੱਚ ਦੱਸੀ ਵੱਡੀ ਭੀੜ ਵਿੱਚ ਕੌਣ ਸ਼ਾਮਲ ਹੋਣਗੇ। ਉਦੋਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਭਾਵੇਂ ਇਹ ਸਮੂਹ ਚੁਣੇ ਹੋਏ ਮਸੀਹਾਂ ਜਿੰਨਾ ਵਫ਼ਾਦਾਰ ਨਹੀਂ ਸੀ ਪਰ ਫਿਰ ਵੀ ਇਹ ਸਵਰਗ ਜਾਵੇਗਾ। ਭਰਾ ਰਦਰਫਰਡ ਨੇ ਆਇਤਾਂ ਵਰਤ ਕੇ ਸਮਝਾਇਆ ਕਿ ਵੱਡੀ ਭੀੜ ਦੇ ਮੈਂਬਰ ਸਵਰਗ ਨਹੀਂ ਜਾਣਗੇ, ਸਗੋਂ ਇਹ ਯਿਸੂ ਦੀਆਂ ਹੋਰ ਭੇਡਾਂ ਹਨ ਜੋ ਮਹਾਕਸ਼ਤ ਵਿੱਚੋਂ ਬਚ ਨਿਕਲਣਗੀਆਂ ਅਤੇ ਧਰਤੀ 'ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੀਆਂ। ਪ੍ਰਕਾਸ਼ ਦੀ ਕਿਤਾਬ 7:14 ਫੁੱਟਨੋਟ ਸ਼ਬਦਾਂ ਦਾ ਮਤਲਬ ਹੋਰ ਭੇਡਾਂ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਆਖਰੀ ਦਿਨਾਂ ਦੌਰਾਨ ਇਕੱਠਾ ਕੀਤਾ ਗਿਆ ਹੈ। ਉਹ ਮਸੀਹ ਦੇ ਪਿੱਛੇ ਚੱਲਦੇ ਹਨ ਅਤੇ ਉਹਨਾਂ ਕੋਲ ਧਰਤੀ 'ਤੇ ਹਮੇਸ਼ਾ ਰਹਿਣ ਦੀ ਉਮੀਦ ਹੈ। ਵੱਡੀ ਭੀੜ ਦੇ ਮੈਂਬਰ ਹੋਰ ਭੇਡਾਂ ਦਾ ਹਿੱਸਾ ਹਨ ਜੋ ਉਸ ਵੇਲੇ ਜੀ ਰਹੇ ਹੋਣਗੇ ਜਦੋਂ ਯਿਸੂ ਮਹਾਕਸ਼ ਦੌਰਾਨ ਮਨੁੱਖ ਜਾਤੀ ਦਾ ਨਿਆਂ ਕਰੇਗਾ। ਇਹ ਵੱਡੀ ਭੀੜ ਮਹਾਕਸ਼ਤ ਵਿੱਚੋਂ ਬਚ ਨਿਕਲੇਗੀ। ਫੁੱਟਨੋਟ ਸਮਾਪਤ ਯਿਸੂ ਨੇ ਵਾਅਦਾ ਕੀਤਾ, ਮੇਰੀਆਂ ਹੋਰ ਭੇਡਾਂ ਵੀ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ। ਮੇਰੇ ਲਈ ਜ਼ਰੂਰੀ ਹੈ ਕਿ ਮੈਂ ਉਹਨਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਸਾਰੀਆਂ ਭੇਡਾਂ ਇੱਕੋ ਝੁੰਡ ਵਿੱਚ ਹੋਣਗੀਆਂ ਅਤੇ ਉਹਨਾਂ ਦਾ ਇੱਕੋ ਚਰਵਾਹਾ ਹੋਵੇਗਾ। ਯੋਹੰਨਾ 10:16 ਭੇਡਾਂ ਵਰਗੇ ਇਹ ਲੋਕ ਯਹੋਵਾ ਦੇ ਵਫ਼ਾਦਾਰ ਸੇਵਕ ਹਨ ਜਿਨ੍ਹਾਂ ਕੋਲ ਬਾਗ ਵਰਗੀ ਧਰਤੀ 'ਤੇ ਹਮੇਸ਼ਾ ਰਹਿਣ ਦੀ ਉਮੀਦ ਹੈ। ਆਓ ਆਪਾਂ ਦੇਖੀਏ ਕਿ ਇਸ ਨਵੀਂ ਸਮਝ ਨੇ ਯਹੋਵਾ ਦੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਦਿੱਤੀਆਂ, ਜਿਸ ਵਿੱਚ ਉਹ 18 ਸਾਲਾਂ ਦਾ ਭਰਾ ਵੀ ਸ਼ਾਮਲ ਸੀ। ਇੱਕ ਨਵੀਂ ਸਮਝ ਨੇ ਹਜ਼ਾਰਾਂ ਜ਼ਿੰਦਗੀਆਂ ਬਦਲੀਆਂ। ਪੈਰੇ 3-4 ਸਵਾਲ ਸਾਲ 1935 ਵਿੱਚ ਹੋਏ ਵੱਡੇ ਸੰਮੇਲਨ 'ਤੇ ਹਜ਼ਾਰਾਂ ਹੀ ਭੈਣਾਂ ਭਰਾਵਾਂ ਨੂੰ ਕੀ ਅਹਿਸਾਸ ਹੋਇਆ ਅਤੇ ਕਿਉਂ? ਵੱਡੇ ਸੰਮੇਲਨ ਵਿੱਚ ਭੈਣ ਭਰਾ ਉਦੋਂ ਬਹੁਤ ਖੁਸ਼ ਹੋਏ ਜਦੋਂ ਭਾਸ਼ਣਕਾਰ ਨੇ ਹਾਜ਼ਰੀਨਾਂ ਤੋਂ ਇਹ ਸਵਾਲ ਪੁੱਛਿਆ ਕਿ ਉਹ ਖੜ੍ਹੇ ਹੋ ਸਕਦੇ ਹਨ ਜਿਨ੍ਹਾਂ ਕੋਲ ਧਰਤੀ 'ਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਹੈ। ਇੱਕ ਭਰਾ ਮੁਤਾਬਕ ਉੱਥੇ ਹਾਜ਼ਰ ਲੋਕਾਂ ਵਿੱਚੋਂ ਲਗਭਗ ਅੱਧੇ ਤੋਂ ਜ਼ਿਆਦਾ ਜਾਣੇ ਖੜ੍ਹੇ ਹੋ ਗਏ। ਫਿਰ ਭਰਾ ਰਦਰਫਰਡ ਨੇ ਕਿਹਾ, ਦੇਖੋ ਵੱਡੀ ਭੀੜ। ਇਸ ਤੋਂ ਬਾਅਦ ਸਾਰੇ ਜਾਣੇ ਖੁਸ਼ੀ ਨਾਲ ਝੂਮ ਉੱਠੇ। ਉਸ ਵੱਡੀ ਭੀੜ ਦੇ ਮੈਂਬਰਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੂੰ ਸਵਰਗ ਜਾਣ ਲਈ ਨਹੀਂ ਚੁਣਿਆ ਗਿਆ ਸੀ। ਹੁਣ ਉਹ ਜਾਣ ਗਏ ਸਨ ਕਿ ਯਹੋਵਾ ਨੇ ਉਹਨਾਂ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਸੀ। ਵੱਡੇ ਸੰਮੇਲਨ ਦੇ ਅਗਲੇ ਦਿਨ 840 ਲੋਕਾਂ ਨੇ ਬੈਪਤਿਸਮਾ ਲਿਆ। ਉਹਨਾਂ ਵਿੱਚੋਂ ਜ਼ਿਆਦਾਤਰ ਵੱਡੀ ਭੀੜ ਦੇ ਮੈਂਬਰ ਸਨ। ਪਹਿਲਾਂ ਜ਼ਿਕਰ ਕੀਤੇ ਗਏ ਨੌਜਵਾਨ ਅਤੇ ਹਜ਼ਾਰਾਂ ਹੀ ਭੈਣਾਂ ਭਰਾਵਾਂ ਨੇ ਇਹ ਭਾਸ਼ਣ ਸੁਣਨ ਤੋਂ ਬਾਅਦ ਮੈਮੋਰੀਅਲ 'ਤੇ ਰੋਟੀ ਖਾਣੀ ਅਤੇ ਦਾਖਰਸ ਪੀਣਾ ਬੰਦ ਕਰ ਦਿੱਤਾ। ਬਹੁਤ ਸਾਰੇ ਭੈਣਾਂ ਭਰਾਵਾਂ ਨੇ ਇਸ ਭਰਾ ਵਾਂਗ ਮਹਿਸੂਸ ਕੀਤਾ ਜਿਸ ਨੇ ਨਿਮਰਤਾ ਨਾਲ ਕਿਹਾ, ਮੈਂ ਆਖਰੀ ਵਾਰ 1935 ਦੇ ਮੈਮੋਰੀਅਲ ਵਿੱਚ ਰੋਟੀ ਅਤੇ ਦਾਖਰਸ ਲਿਆ ਕਿਉਂਕਿ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਯਹੋਵਾ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਮੇਰੇ ਅੰਦਰ ਸਵਰਗੀ ਜ਼ਿੰਦਗੀ ਦੀ ਉਮੀਦ ਨਹੀਂ ਜਗਾਈ ਸੀ। ਇਸ ਦੀ ਬਜਾਏ ਮੇਰੇ ਕੋਲ ਧਰਤੀ 'ਤੇ ਹਮੇਸ਼ਾ ਰਹਿਣ ਅਤੇ ਇਸ ਨੂੰ ਬਾਗ ਵਰਗੀ ਬਣਾਉਣ ਦੇ ਕੰਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਉਦੋਂ ਤੋਂ ਵੱਡੀ ਭੀੜ ਦੇ ਮੈਂਬਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਉਹ ਧਰਤੀ 'ਤੇ ਰਹਿੰਦੇ ਚੁਣੇ ਹੋਏ ਮਸੀਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਪੈਰਾ 5 ਸਵਾਲ, ਯਹੋਵਾ ਉਹਨਾਂ ਬਾਰੇ ਕੀ ਨਜ਼ਰੀਆ ਰੱਖਦਾ ਹੈ ਜਿਨ੍ਹਾਂ ਨੇ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਲੈਣਾ ਛੱਡ ਦਿੱਤਾ ਸੀ? ਯਹੋਵਾ ਦਾ ਉਹਨਾਂ ਬਾਰੇ ਕੀ ਨਜ਼ਰੀਆ ਹੈ ਜਿਨ੍ਹਾਂ ਨੇ 1935 ਤੋਂ ਬਾਅਦ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਲੈਣਾ ਬੰਦ ਕਰ ਦਿੱਤਾ? ਨਾਲੇ ਉਦੋਂ ਕੀ ਜਦੋਂ ਕੋਈ ਬੈਪਤਿਸਮਾ ਪ੍ਰਾਪਤ ਗਵਾਹ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਲੈਂਦਾ ਹੈ ਪਰ ਬਾਅਦ ਵਿੱਚ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ? ਕੁਝ ਜਾਣੇ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਇਸ ਕਰਕੇ ਲੈਂਦੇ ਸਨ ਕਿਉਂਕਿ ਉਹਨਾਂ ਨੂੰ ਆਪਣੀ ਉਮੀਦ ਬਾਰੇ ਗਲਤ ਫਹਿਮੀ ਸੀ। ਪਰ ਜੇ ਉਹ ਆਪਣੀ ਗਲਤੀ ਮੰਨਦੇ ਹਨ, ਰੋਟੀ ਅਤੇ ਦਾਖਰਸ ਲੈਣਾ ਛੱਡ ਦਿੰਦੇ ਹਨ ਅਤੇ ਵਫ਼ਾਦਾਰੀ ਨਾਲ ਯਹੋਵਾ ਦੀ ਸੇਵਾ ਕਰਦੇ ਰਹਿੰਦੇ ਹਨ, ਤਾਂ ਯਹੋਵਾ ਜ਼ਰੂਰ ਉਹਨਾਂ ਦੀ ਗਿਣਤੀ ਹੋਰ ਭੇਡਾਂ ਵਿੱਚ ਕਰੇਗਾ। ਭਾਵੇਂ ਉਹ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਨਹੀਂ ਲੈਂਦੇ, ਪਰ ਫਿਰ ਵੀ ਉਹ ਮੈਮੋਰੀਅਲ 'ਤੇ ਹਾਜ਼ਰ ਹੁੰਦੇ ਹਨ ਕਿਉਂਕਿ ਉਹ ਯਹੋਵਾ ਅਤੇ ਯਿਸੂ ਦੇ ਕੰਮਾਂ ਲਈ ਬਹੁਤ ਆਸਾਨਮੰਦ ਹਨ। ਇੱਕ ਸ਼ਾਨਦਾਰ ਉਮੀਦ। ਪੈਰਾ 6 ਸਵਾਲ, ਯਿਸੂ ਨੇ ਦੂਤਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ? ਬਹੁਤ ਜਲਦੀ ਮਹਾਕਸ਼ਤ ਆਉਣ ਵਾਲਾ ਹੈ, ਇਸ ਲਈ ਵਧੀਆ ਹੋਵੇਗਾ ਕਿ ਅਸੀਂ ਪ੍ਰਕਾਸ਼ ਦੀ ਕਿਤਾਬ ਦੇ 7ਵੇਂ ਅਧਿਆਏ 'ਤੇ ਗੌਰ ਕਰੀਏ ਜਿਸ ਵਿੱਚ ਚੁਣੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਵੱਡੀ ਭੀੜ ਬਾਰੇ ਜਾਣਕਾਰੀ ਦਿੱਤੀ ਗਈ ਹੈ। ਯਿਸੂ ਨੇ ਦੂਤਾਂ ਨੂੰ ਤਬਾਹੀ ਦੀਆਂ 4 ਹਵਾਵਾਂ ਨੂੰ ਰੋਕੀ ਰੱਖਣ ਦਾ ਹੁਕਮ ਦਿੱਤਾ। ਦੂਤ ਇਹਨਾਂ ਹਵਾਵਾਂ ਨੂੰ ਉਦੋਂ ਤੱਕ ਧਰਤੀ 'ਤੇ ਵਗਣ ਨਹੀਂ ਦੇਣਗੇ ਜਦੋਂ ਤੱਕ ਸਾਰੇ ਚੁਣੇ ਹੋਏ ਮਸੀਹਾਂ 'ਤੇ ਮੋਹਰ ਨਹੀਂ ਲੱਗ ਜਾਂਦੀ, ਯਾਨੀ ਯਹੋਵਾ ਦੀ ਆਖਰੀ ਮਨਜ਼ੂਰੀ ਨਹੀਂ ਮਿਲ ਜਾਂਦੀ। ਮਸੀਹ ਦੇ ਚੁਣੇ ਹੋਏ ਭਰਾਵਾਂ ਨੂੰ ਵਫ਼ਾਦਾਰ ਰਹਿਣ ਕਰਕੇ ਉਸ ਨਾਲ ਸਵਰਗ ਵਿੱਚ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਸਨਮਾਨ ਮਿਲੇਗਾ। ਪਰਮੇਸ਼ੁਰ ਦਾ ਸਵਰਗੀ ਪਰਿਵਾਰ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ 144,000 ਚੁਣੇ ਹੋਏ ਮਸੀਹੀ ਸਵਰਗ ਵਿੱਚ ਆਪਣਾ ਇਨਾਮ ਪਾਉਣਗੇ। ਪੈਰਾ 7 ਸਵਾਲ, ਪ੍ਰਕਾਸ਼ ਦੀ ਕਿਤਾਬ 7:9-10 ਮੁਤਾਬਕ ਯਹੋਨਾ ਨੇ ਦਰਸ਼ਨ ਵਿੱਚ ਕਿਹਨਾਂ ਨੂੰ ਦੇਖਿਆ ਅਤੇ ਉਹ ਕੀ ਕਰ ਰਹੇ ਸਨ? ਇਹਨਾਂ 144,000 ਰਾਜਿਆਂ ਅਤੇ ਪੁਜਾਰੀਆਂ ਬਾਰੇ ਦੱਸਣ ਤੋਂ ਬਾਅਦ ਯਹੋਨਾ ਵੱਡੀ ਭੀੜ ਦੇਖਦਾ ਹੈ ਜੋ ਆਰਮਗੈਡਨ ਵਿੱਚੋਂ ਬਚ ਨਿਕਲੀ ਹੈ। ਚੁਣੇ ਹੋਏ ਮਸੀਹੀਆਂ ਦੇ ਮੁਕਾਬਲੇ ਇਹ ਸਮੂਹ ਬਹੁਤ ਵੱਡਾ ਹੈ ਅਤੇ ਇਸ ਦੀ ਗਿਣਤੀ ਨਹੀਂ ਦੱਸੀ ਗਈ। ਪ੍ਰਕਾਸ਼ ਦੀ ਕਿਤਾਬ 7:9-10 ਵਿੱਚ ਲਿਖਿਆ ਹੈ, ਇਹਨਾਂ ਗੱਲਾਂ ਤੋਂ ਬਾਅਦ ਮੈਂ ਸਾਰੀਆਂ ਕੌਮਾਂ, ਕਬੀਲੀਆਂ, ਨਸਲਾਂ ਅਤੇ ਭਾਸ਼ਾਵਾਂ ਦੇ ਲੋਕਾਂ ਦੀ ਇੱਕ ਵੱਡੀ ਭੀੜ ਦੇਖੀ ਜਿਸ ਨੂੰ ਕੋਈ ਵੀ ਗਿਣ ਨਾ ਸਕਿਆ। ਉਹਨਾਂ ਨੇ ਚਿੱਟੇ ਚੋਗੇ ਪਾਏ ਹੋਏ ਸਨ ਅਤੇ ਉਹਨਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਾਹਣੀਆਂ ਸਨ। ਉਹ ਸਿੰਘਾਸਨ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਸਨ ਅਤੇ ਉੱਚੀ ਉੱਚੀ ਕਹਿ ਰਹੇ ਸਨ, ਅਸੀਂ ਸਿੰਘਾਸਨ ਉੱਤੇ ਬੈਠੇ ਆਪਣੇ ਪਰਮੇਸ਼ੁਰ ਅਤੇ ਲੇਲੇ ਦੇ ਅਹਿਸਾਨਮੰਦ ਹਾਂ ਕਿ ਉਹਨਾਂ ਨੇ ਸਾਨੂੰ ਮੁਕਤੀ ਦਿੱਤੀ ਹੈ। ਵੱਡੀ ਭੀੜ ਦੇ ਲੋਕਾਂ ਨੇ ਚਿੱਟੇ ਚੋਗੇ ਪਾਏ ਹੋਏ ਹਨ। ਇਸ ਦਾ ਮਤਲਬ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਸ਼ੈਤਾਨ ਦੀ ਦੁਨੀਆ ਦੀ ਗੰਦਗੀ ਤੋਂ ਸਾਫ਼ ਰੱਖਿਆ ਹੈ ਅਤੇ ਉਹ ਪਰਮੇਸ਼ੁਰ ਅਤੇ ਮਸੀਹ ਦੇ ਵਫ਼ਾਦਾਰ ਰਹੇ। ਉਹ ਉੱਚੀ ਆਵਾਜ਼ ਵਿੱਚ ਕਹਿ ਰਹੇ ਹਨ ਕਿ ਉਹ ਯਹੋਵਾ ਅਤੇ ਯਿਸੂ ਕਰਕੇ ਪਹੁੰਚਾਏ ਗਏ ਹਨ। ਨਾਲੇ ਉਹਨਾਂ ਨੇ ਖਜੂਰ ਦੀਆਂ ਟਾਹਣੀਆਂ ਫੜੀਆਂ ਹੋਈਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਖੁਸ਼ੀ ਖੁਸ਼ੀ ਯਿਸੂ ਨੂੰ ਯਹੋਵਾ ਦੇ ਚੁਣੇ ਹੋਏ ਰਾਜੇ ਵਜੋਂ ਸਵੀਕਾਰ ਕਰਦੇ ਹਨ। ਪੈਰਾ 8 ਸਵਾਲ। ਪ੍ਰਕਾਸ਼ ਦੀ ਕਿਤਾਬ 7:11-12 ਤੋਂ ਸਾਨੂੰ ਯਹੋਵਾ ਦੇ ਸਵਰਗੀ ਪਰਿਵਾਰ ਬਾਰੇ ਕੀ ਪਤਾ ਲੱਗਦਾ ਹੈ? ਪ੍ਰਕਾਸ਼ ਦੀ ਕਿਤਾਬ 7:11-12 ਵਿੱਚ ਲਿਖਿਆ ਹੈ, ਸਾਰੇ ਦੂਤ ਸਿੰਘਾਸਨ ਅਤੇ ਬਜ਼ੁਰਗਾਂ ਅਤੇ ਚਾਰੇ ਜਿਉਂਦੇ ਪ੍ਰਾਣੀਆਂ ਦੇ ਆਲੇ ਦੁਆਲੇ ਖੜ੍ਹੇ ਸਨ ਅਤੇ ਉਹਨਾਂ ਨੇ ਸਿੰਘਾਸਨ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਪਰਮੇਸ਼ਵਰ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੇ ਕਿਹਾ, ਆਮੀਨ, ਸਾਡੇ ਪਰਮੇਸ਼ਵਰ ਦੀ ਵਡਿਆਈ, ਮਹਿਮਾ, ਆਦਰ ਅਤੇ ਧੰਨਵਾਦ ਜੁਗੋ ਜੁਗ ਹੁੰਦਾ ਰਹੇ ਅਤੇ ਬੁੱਧ, ਤਾਕਤ ਅਤੇ ਬਲ ਹਮੇਸ਼ਾ ਉਸੇ ਦਾ ਰਹੇ, ਆਮੀਨ। ਵੱਡੀ ਭੀੜ ਨੂੰ ਦੇਖ ਕੇ ਯਹੋਵਾ ਦੇ ਸਵਰਗੀ ਪਰਿਵਾਰ ਨੇ ਕੀ ਕੀਤਾ? ਯੋਹੰਨਾ ਨੇ ਦੇਖਿਆ ਕਿ ਵੱਡੀ ਭੀੜ ਨੂੰ ਦੇਖ ਕੇ ਸਵਰਗ ਵਿੱਚ ਰਹਿਣ ਵਾਲੇ ਖੁਸ਼ ਸਨ ਅਤੇ ਉਹਨਾਂ ਨੇ ਪਰਮੇਸ਼ਵਰ ਦੀ ਮਹਿਮਾ ਕੀਤੀ। ਯਹੋਵਾ ਦਾ ਸਵਰਗੀ ਪਰਿਵਾਰ ਇਸ ਦਰਸ਼ਨ ਦੀ ਪੂਰਤੀ ਦੇਖ ਕੇ ਕਿੰਨਾ ਖੁਸ਼ ਹੋਵੇਗਾ ਜਦੋਂ ਵੱਡੀ ਭੀੜ ਮਹਾਕਸ਼ਟ ਵਿੱਚੋਂ ਬਚ ਨਿਕਲੇਗੀ। ਪੈਰਾ 9 ਸਵਾਲ। ਪ੍ਰਕਾਸ਼ ਦੀ ਕਿਤਾਬ 7:13-15 ਮੁਤਾਬਕ ਵੱਡੀ ਭੀੜ ਦੇ ਮੈਂਬਰ ਹੁਣ ਕੀ ਕਰ ਰਹੇ ਹਨ? ਪ੍ਰਕਾਸ਼ ਦੀ ਕਿਤਾਬ 7:13-15 ਵਿੱਚ ਲਿਖਿਆ ਹੈ, ਇਹ ਸੁਣ ਕੇ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, ਜਿਨ੍ਹਾਂ ਲੋਕਾਂ ਨੇ ਚਿੱਟੇ ਚੋਗੇ ਪਾਏ ਹੋਏ ਹਨ ਉਹ ਕੌਣ ਹਨ ਅਤੇ ਕਿੱਥੋਂ ਆਏ ਹਨ? ਮੈਂ ਉਸੇ ਵੇਲੇ ਉਸ ਨੂੰ ਕਿਹਾ, ਮੇਰੇ ਪ੍ਰਭੂ, ਤੂੰ ਹੀ ਇਹ ਗੱਲ ਜਾਣਦਾ ਹੈ। ਉਸਨੇ ਮੈਨੂੰ ਕਿਹਾ, ਇਹ ਉਹ ਲੋਕ ਹਨ ਜਿਹੜੇ ਮਹਾਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਹਨਾਂ ਨੇ ਆਪਣੇ ਚੋਗੇ ਲੇਲੇ ਦੇ ਖੂਹ ਨਾਲ ਧੋ ਕੇ ਚਿੱਟੇ ਕੀਤੇ ਹਨ। ਇਸੇ ਕਰਕੇ ਇਹ ਪਰਮੇਸ਼ਵਰ ਦੇ ਸਿੰਘਾਸਨ ਦੇ ਸਾਹਮਣੇ ਖੜ੍ਹੇ ਹਨ ਅਤੇ ਉਸ ਦੇ ਮੰਦਰ ਵਿੱਚ ਦਿਨ ਰਾਤ ਉਸ ਦੀ ਪਵਿੱਤਰ ਸੇਵਾ ਕਰਦੇ ਹਨ। ਪਰਮੇਸ਼ਵਰ ਜਿਹੜਾ ਸਿੰਘਾਸਨ ਉੱਤੇ ਬੈਠਾ ਹੋਇਆ ਹੈ ਉਹਨਾਂ ਦੀ ਰੱਖਿਆ ਕਰੇਗਾ। ਯੋਹੰਨਾ ਨੇ ਦੱਸਿਆ ਕਿ ਵੱਡੀ ਭੀੜ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ। ਇਸ ਦਾ ਮਤਲਬ ਹੈ ਕਿ ਉਹਨਾਂ ਦੀ ਜ਼ਮੀਰ ਸਾਫ਼ ਹੈ ਅਤੇ ਉਹ ਯਹੋਵਾ ਦੀਆਂ ਨਜ਼ਰਾਂ ਵਿੱਚ ਧਰਮੀ ਹਨ। ਉਹ ਬੈਪਤਿਸਮਾ ਪ੍ਰਾਪਤ ਮਸੀਹੀ ਹਨ ਜੋ ਯਿਸੂ ਦੀ ਕੁਰਬਾਨੀ 'ਤੇ ਪੱਕੀ ਨੇਚਾ ਕਰਦੇ ਹਨ ਅਤੇ ਉਹਨਾਂ ਨੇ ਯਹੋਵਾ ਨਾਲ ਰਿਸ਼ਤਾ ਜੋੜਿਆ ਹੈ। ਇਸੇ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਨ ਸਾਹਮਣੇ ਖੜ੍ਹ ਕੇ ਧਰਤੀ 'ਤੇ ਦਿਨ ਰਾਤ ਉਸ ਦੀ ਭਗਤੀ ਕਰ ਸਕਦੇ ਹਨ। ਉਹ ਹੁਣ ਵੀ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਂਦੇ ਹਨ, ਕਿਉਂਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹਨ। ਪੈਰਾ 10 ਸਵਾਲ। ਵੱਡੀ ਭੀੜ ਨੂੰ ਕਿਸ ਗੱਲ ਦਾ ਯਕੀਨ ਹੈ ਅਤੇ ਉਹ ਕਿਹੜਾ ਵਾਅਦਾ ਪੂਰਾ ਹੁੰਦਾ ਦੇਖੇਗੀ? ਮਹਾਕਸ਼ਟ ਵਿੱਚੋਂ ਬਚਣ ਵਾਲਿਆਂ ਨੂੰ ਯਕੀਨ ਹੈ ਕਿ ਪਰਮੇਸ਼ੁਰ ਜਿਹੜਾ ਸਿੰਘਾਸਨ ਉੱਤੇ ਬੈਠਾ ਹੋਇਆ ਹੈ ਉਹਨਾਂ ਦੀ ਰੱਖਿਆ ਕਰੇਗਾ। ਹੋਰ ਭੇਡਾਂ ਇਹ ਵਾਅਦਾ ਪੂਰਾ ਹੁੰਦਾ ਦੇਖਣਗੀਆਂ, ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ ਦਰਦ ਨਹੀਂ ਹੋਵੇਗਾ। ਪ੍ਰਕਾਸ਼ ਦੀ ਕਿਤਾਬ 21:3-4। ਪੈਰਾ 10 ਨਾਲ ਸੰਬੰਧਿਤ ਤਸਵੀਰ ਦਾ ਸਿਰਲੇਖ, ਹੋਰ ਭੇਡਾਂ ਦੀ ਵੱਡੀ ਭੀੜ ਖੁਸ਼ੀ ਖੁਸ਼ੀ ਮਹਾਕਸ਼ਟ ਵਿੱਚੋਂ ਬਚ ਕੇ ਆਉਂਦੀ ਹੋਈ। ਪੈਰਾ 11-12 ਸਵਾਲ ਉੜਾ। ਪ੍ਰਕਾਸ਼ ਦੀ ਕਿਤਾਬ 7:16-17 ਅਨੁਸਾਰ ਵੱਡੀ ਭੀੜ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਸਵਾਲ ਐਡਾ, ਹੋਰ ਭੇਡਾਂ ਮੈਮੋਰੀਅਲ 'ਤੇ ਕੀ ਕਰ ਸਕਦੀਆਂ ਹਨ ਅਤੇ ਕਿਉਂ? ਪ੍ਰਕਾਸ਼ ਦੀ ਕਿਤਾਬ 7:16-17 ਵਿੱਚ ਲਿਖਿਆ ਹੈ, ਉਹਨਾਂ ਨੂੰ ਅੱਗੇ ਤੋਂ ਨਾ ਭੁੱਖ ਲੱਗੇਗੀ ਅਤੇ ਨਾ ਹੀ ਪਿਆਸ ਅਤੇ ਨਾ ਹੀ ਉਹਨਾਂ ਉੱਤੇ ਸੂਰਜ ਦੀ ਤਪਦੀ ਧੁੱਪ ਪਵੇਗੀ ਅਤੇ ਨਾ ਹੀ ਉਹਨਾਂ ਉੱਤੇ ਲੂਹ ਵਗੇਗੀ, ਕਿਉਂਕਿ ਸਿੰਘਾਸਨ ਦੇ ਕੋਲ ਖੜ੍ਹਾ ਲੇਲਾ ਚਰਵਾਹੇ ਵਾਂਗ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਨਾਲੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ। ਅੱਜ ਪਰਮੇਸ਼ਵਰ ਦੇ ਕੁਝ ਸੇਵਕ ਆਰਥਿਕ ਤੰਗੀ ਅਤੇ ਜੁੱਧਾਂ ਕਰਕੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਹੋਰ ਗਵਾਹ ਆਪਣੀ ਨੇਚਾ ਕਰਕੇ ਜੇਲ੍ਹਾਂ ਵਿੱਚ ਹਨ। ਪਰ ਵੱਡੀ ਭੀੜ ਜਾਣਦੀ ਹੈ ਕਿ ਇਸ ਦੁਸ਼ਟ ਦੁਨੀਆ ਦੇ ਨਾਸ਼ ਵਿੱਚੋਂ ਬਚ ਨਿਕਲਣ ਤੋਂ ਬਾਅਦ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਅਤੇ ਉਹਨਾਂ ਨੂੰ ਬਹੁਤਤ ਵਿੱਚ ਪਰਮੇਸ਼ੁਰ ਦਾ ਗਿਆਨ ਮਿਲਦਾ ਰਹੇਗਾ। ਸ਼ੈਤਾਨ ਦੀ ਦੁਸ਼ਟ ਦੁਨੀਆ ਦੇ ਨਾਸ਼ ਵੇਲੇ ਵੱਡੀ ਭੀੜ ਨੂੰ ਲੂ ਜਾਣੀ ਯਹੋਵਾ ਦੇ ਗੁੱਸੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯਿਸੂ ਮਹਾਕਸ ਤੋਂ ਬਾਅਦ ਧਰਤੀ 'ਤੇ ਰਹਿਣ ਵਾਲਿਆਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਜ਼ਰਾ ਸੋਚੋ ਕਿ ਵੱਡੀ ਭੀੜ ਕੋਲ ਕਿੰਨੀ ਹੀ ਸ਼ਾਨਦਾਰ ਉਮੀਦ ਹੈ। ਹੁਣ ਤੱਕ ਧਰਤੀ 'ਤੇ ਆਏ ਅਰਬਾਂ ਖਰਬਾਂ ਲੋਕਾਂ ਵਿੱਚੋਂ ਇਸ ਵੱਡੀ ਭੀੜ ਨੂੰ ਕਦੇ ਮੌਤ ਦਾ ਸਵਾਦ ਨਹੀਂ ਚੱਖਣਾ ਪਵੇਗਾ। ਹੋਰ ਭੇਡਾਂ ਇਸ ਸ਼ਾਨਦਾਰ ਉਮੀਦ ਕਰਕੇ ਯਹੋਵਾ ਅਤੇ ਯਿਸੂ ਦੀਆਂ ਸ਼ੁਕਰਗੁਜ਼ਾਰ ਹਨ, ਭਾਵੇਂ ਕਿ ਉਹਨਾਂ ਨੂੰ ਸਵਰਗੀ ਜੀਵਨ ਲਈ ਨਹੀਂ ਚੁਣਿਆ ਗਿਆ, ਪਰ ਉਹ ਕਿਸੇ ਵੀ ਤਰੀਕੇ ਨਾਲ ਯਹੋਵਾ ਦੀਆਂ ਨਜ਼ਰਾਂ ਵਿੱਚ ਘੱਟ ਅਨਮੋਲ ਨਹੀਂ ਹਨ। ਚੁਣੇ ਹੋਏ ਮਸੀਹੀ ਅਤੇ ਵੱਡੀ ਭੇਡ ਦੇ ਲੋਕ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰ ਸਕਦੇ ਹਨ। ਉਹ ਮੈਮੋਰੀਅਲ 'ਤੇ ਹਾਜ਼ਰ ਹੋ ਕੇ ਇਸ ਤਰ੍ਹਾਂ ਕਰਦੇ ਹਨ। ਮੈਮੋਰੀਅਲ 'ਤੇ ਦਿਲੋਂ ਮਹਿਮਾ ਕਰੋ। ਪੈਰੇ 13-14 ਸਵਾਲ, ਸਾਰਿਆਂ ਨੂੰ ਮੈਮੋਰੀਅਲ 'ਤੇ ਕਿਉਂ ਹਾਜ਼ਰ ਹੋਣਾ ਚਾਹੀਦਾ ਹੈ? ਹਾਲ ਹੀ ਦੇ ਸਾਲਾਂ ਵਿੱਚ 1000 ਵਿੱਚੋਂ ਤਕਰੀਬਨ 1 ਜਾਣਾ ਮੈਮੋਰੀਅਲ 'ਤੇ ਰੋਟੀ ਅਤੇ ਦਾਖਰਸ ਲੈਂਦਾ ਹੈ। ਜ਼ਿਆਦਾਤਰ ਮੰਡਲੀਆਂ ਵਿੱਚ ਕੋਈ ਵੀ ਰੋਟੀ ਅਤੇ ਦਾਖਰਸ ਨਹੀਂ ਲੈਂਦਾ। ਮੈਮੋਰੀਅਲ ਵਿੱਚ ਹਾਜ਼ਰ ਹੋਣ ਵਾਲੇ ਲੋਕਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਉਮੀਦ ਧਰਤੀ 'ਤੇ ਰਹਿਣ ਦੀ ਹੈ। ਫਿਰ ਉਹ ਮੈਮੋਰੀਅਲ 'ਤੇ ਹਾਜ਼ਰ ਕਿਉਂ ਹੁੰਦੇ ਹਨ? ਮਿਸਾਲ ਲਈ, ਅਸੀਂ ਆਪਣੇ ਕਿਸੇ ਦੋਸਤ ਦੇ ਵਿਆਹ 'ਤੇ ਇਸ ਲਈ ਜਾਂਦੇ ਹਾਂ ਕਿਉਂਕਿ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਹੋਰ ਭੇਡਾਂ ਮੈਮੋਰੀਅਲ ਵਿੱਚ ਹਾਜ਼ਰ ਹੋ ਕੇ ਇਹ ਦਿਖਾਉਣਾ ਚਾਹੁੰਦੀਆਂ ਹਨ ਕਿ ਉਹ ਮਸੀਹ ਅਤੇ ਚੁਣੇ ਹੋਏ ਮਸੀਹਾਂ ਨੂੰ ਪਿਆਰ ਕਰਦੀਆਂ ਹਨ ਅਤੇ ਉਹਨਾਂ ਦਾ ਸਾਥ ਦਿੰਦੀਆਂ ਹਨ। ਹੋਰ ਭੇਡਾਂ ਮੈਮੋਰੀਅਲ 'ਤੇ ਹਾਜ਼ਰ ਹੋ ਕੇ ਯਿਸੂ ਦੀ ਕੁਰਬਾਨੀ ਲਈ ਕਦਰ ਦਿਖਾਉਂਦੀਆਂ ਹਨ ਕਿਉਂਕਿ ਉਸ ਦੀ ਕੁਰਬਾਨੀ ਕਰਕੇ ਹੀ ਉਹਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹਿਆ ਹੈ। ਹੋਰ ਭੇਡਾਂ ਇਸ ਲਈ ਵੀ ਮੈਮੋਰੀਅਲ 'ਤੇ ਹਾਜ਼ਰ ਹੁੰਦੀਆਂ ਹਨ ਕਿਉਂਕਿ ਉਹ ਯਿਸੂ ਦਾ ਹੁਕਮ ਮੰਨਣਾ ਚਾਹੁੰਦੀਆਂ ਹਨ। ਜਦੋਂ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨਾਲ ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕੀਤੀ ਤਾਂ ਉਸ ਨੇ ਉਹਨਾਂ ਨੂੰ ਕਿਹਾ, ਮੇਰੀ ਯਾਦ ਵਿੱਚ ਇਸ ਤਰ੍ਹਾਂ ਕਰਦੇ ਰਹੋ। 1 ਕੋਰਿੰਥੀਆਂ 11:23-26। ਇਸ ਲਈ ਹੋਰ ਭੇਡਾਂ ਉਦੋਂ ਤੱਕ ਮੈਮੋਰੀਅਲ ਮਨਾਉਂਦੀਆਂ ਰਹਿਣਗੀਆਂ ਅਤੇ ਸਾਰਿਆਂ ਨੂੰ ਇਸ 'ਤੇ ਹਾਜ਼ਰ ਹੋਣ ਦਾ ਸੱਦਾ ਦਿੰਦੀਆਂ ਰਹਿਣਗੀਆਂ ਜਦੋਂ ਤੱਕ ਸਾਰੇ ਚੁਣੇ ਹੋਏ ਮਸੀਹੀ ਸਵਰਗ ਨਹੀਂ ਚਲੇ ਜਾਂਦੇ। ਪੈਰਾ 15 ਸਵਾਲ, ਅਸੀਂ ਮੈਮੋਰੀਅਲ 'ਤੇ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ? ਮੈਮੋਰੀਅਲ 'ਤੇ ਸਾਡੇ ਕੋਲ ਗੀਤ ਅਤੇ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਨ ਦਾ ਮੌਕਾ ਹੁੰਦਾ ਹੈ। ਇਸ ਸਾਲ ਮੈਮੋਰੀਅਲ ਦੇ ਭਾਸ਼ਣ ਦਾ ਵਿਸ਼ਾ ਹੈ, ਉਸ ਦੀ ਕਦਰ ਕਰੋ ਜੋ ਪਰਮੇਸ਼ੁਰ ਅਤੇ ਯਿਸੂ ਨੇ ਤੁਹਾਡੇ ਲਈ ਕੀਤਾ ਹੈ। ਭਾਸ਼ਣ ਸੁਣ ਕੇ ਯਹੋਵਾ ਅਤੇ ਮਸੀਹ ਲਈ ਸਾਡੀ ਕਦਰ ਹੋਰ ਵੀ ਵਧੇਗੀ। ਜਦੋਂ ਮੈਮੋਰੀਅਲ ਵਿੱਚ ਰੋਟੀ ਅਤੇ ਦਾਖਰਸ ਵਰਤਾਇਆ ਜਾਵੇਗਾ ਤਾਂ ਹਾਜ਼ਰੀ ਨੂੰ ਯਾਦ ਕਰਾਇਆ ਜਾਵੇਗਾ ਕਿ ਰੋਟੀ ਯਿਸੂ ਦੇ ਸਰੀਰ ਨੂੰ ਅਤੇ ਦਾਖਰਸ ਉਸ ਦੇ ਲਹੂ ਨੂੰ ਦਰਸਾਉਂਦਾ ਹੈ। ਸਾਨੂੰ ਇਹ ਵੀ ਯਾਦ ਕਰਾਇਆ ਜਾਵੇਗਾ ਕਿ ਯਹੋਵਾ ਨੇ ਸਾਡੀ ਖਾਤਰ ਆਪਣੇ ਪੁੱਤਰ ਨੂੰ ਮਾਰਨ ਦਿੱਤਾ ਤਾਂ ਕਿ ਅਸੀਂ ਜ਼ਿੰਦਗੀ ਪਾ ਸਕੀਏ। ਜਿਹੜਾ ਵੀ ਸਾਡੇ ਸਵਰਗੀ ਪਿਤਾ ਅਤੇ ਉਸ ਦੇ ਪੁੱਤਰ ਨੂੰ ਪਿਆਰ ਕਰਦਾ ਹੈ, ਉਸ ਨੂੰ ਮੈਮੋਰੀਅਲ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਪੈਰੇ 13-15 ਨਾਲ ਸੰਬੰਧਿਤ ਤਸਵੀਰ ਦਾ ਸਿਰਲੇਖ, ਮੈਮੋਰੀਅਲ 'ਤੇ ਵਰਤਾਈ ਜਾਣ ਵਾਲੀ ਰੋਟੀ ਅਤੇ ਦਾਖਰਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਸਾਡੀ ਖਾਤਰ ਮਰਿਆ ਤਾਂ ਕਿ ਅਸੀਂ ਜ਼ਿੰਦਗੀ ਪਾ ਸਕੀਏ। ਯਹੋਵਾ ਵੱਲੋਂ ਦਿੱਤੀ ਉਮੀਦ ਲਈ ਸ਼ੁਕਰਗੁਜ਼ਾਰ। ਪੈਰਾ 16 ਸਵਾਲ, ਚੁਣੇ ਹੋਏ ਮਸੀਹਾਂ ਅਤੇ ਹੋਰ ਭੇਡਾਂ ਵਿੱਚ ਕਿਹੜੀਆਂ ਕੁਝ ਗੱਲਾਂ ਰਲਦੀਆਂ ਮਿਲਦੀਆਂ ਹਨ? ਇਹ ਦੋਵੇਂ ਸਮੂਹ ਯਹੋਵਾ ਦੀਆਂ ਨਜ਼ਰਾਂ ਵਿੱਚ ਅਨਮੋਲ ਹਨ। ਯਹੋਵਾ ਨੇ ਚੁਣੇ ਹੋਏ ਮਸੀਹਾਂ ਅਤੇ ਹੋਰ ਭੇਡਾਂ ਨੂੰ ਖਰੀਦਣ ਲਈ ਇੱਕੋ ਕੀਮਤ ਚੁਕਾਈ, ਜਾਣੀ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਜਾਨ ਦਿੱਤੀ ਹੈ। ਪਰ ਇਹਨਾਂ ਵਿੱਚ ਫਰਕ ਇਹ ਹੈ ਕਿ ਇਹਨਾਂ ਦੀਆਂ ਉਮੀਦਾਂ ਵੱਖੋ ਵੱਖਰੀਆਂ ਹਨ। ਦੋਵਾਂ ਸਮੂਹਾਂ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਨਾਲੇ ਯਹੋਵਾ ਦੀ ਪਵਿੱਤਰ ਸ਼ਕਤੀ ਸਾਡੇ ਸਾਰਿਆਂ 'ਤੇ ਇੱਕੋ ਤਰੀਕੇ ਨਾਲ ਕੰਮ ਕਰਦੀ ਹੈ। ਇਸ ਦਾ ਮਤਲਬ ਹੈ ਕਿ ਯਹੋਵਾ ਹਰ ਵਿਅਕਤੀ ਦੀ ਲੋੜ ਅਨੁਸਾਰ ਪਵਿੱਤਰ ਸ਼ਕਤੀ ਦਿੰਦਾ ਹੈ। ਪੈਰਾ 17 ਸਵਾਲ, ਧਰਤੀ 'ਤੇ ਰਹਿੰਦੇ ਚੁਣੇ ਹੋਏ ਮਸੀਹੀ ਕਿਸ ਗੱਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ? ਚੁਣੇ ਹੋਏ ਮਸੀਹਾਂ ਨੂੰ ਜਨਮ ਵੇਲੇ ਹੀ ਸਵਰਗੀ ਉਮੀਦ ਨਹੀਂ ਮਿਲਦੀ, ਪਰਮੇਸ਼ੁਰ ਇਹ ਉਮੀਦ ਉਹਨਾਂ ਨੂੰ ਦਿੰਦਾ ਹੈ। ਉਹ ਆਪਣੀ ਉਮੀਦ ਬਾਰੇ ਸੋਚਦੇ ਹਨ, ਇਸ ਬਾਰੇ ਪ੍ਰਾਰਥਨਾ ਕਰਦੇ ਹਨ ਅਤੇ ਸਵਰਗ ਵਿੱਚ ਆਪਣਾ ਇਨਾਮ ਪਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਵਰਗ ਵਿੱਚ ਉਹਨਾਂ ਦਾ ਸਰੀਰ ਕਿਹੋ ਜਿਹਾ ਹੋਵੇਗਾ, ਪਰ ਫਿਰ ਵੀ ਉਹ ਯਹੋਵਾ, ਯਿਸੂ, ਦੂਤਾਂ ਅਤੇ ਬਾਕੀ ਚੁਣੇ ਹੋਏ ਮਸੀਹਾਂ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ, ਨਾਲੇ ਉਹ ਸਵਰਗੀ ਰਾਜ ਦਾ ਹਿੱਸਾ ਬਣਨ ਲਈ ਉਤਸੁਕ ਹਨ। ਪੈਰਾ 18 ਸਵਾਲ, ਹੋਰ ਭੇਡਾਂ ਕਿਹੜੀਆਂ ਗੱਲਾਂ ਦਾ ਇੰਤਜ਼ਾਰ ਕਰ ਰਹੀਆਂ ਹਨ? ਹੋਰ ਭੇਡਾਂ ਵਿੱਚ ਸ਼ਾਮਲ ਲੋਕ ਇਸ ਧਰਤੀ 'ਤੇ ਹਮੇਸ਼ਾ ਲਈ ਰਹਿਣਾ ਚਾਹੁੰਦੇ ਹਨ। ਇਹ ਇੱਛਾ ਸਾਰੇ ਇਨਸਾਨਾਂ ਵਿੱਚ ਹੈ। ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਇਸ ਧਰਤੀ ਨੂੰ ਬਾਗ ਵਰਗੀ ਸੋਹਣੀ ਬਣਾਉਣ ਵਿੱਚ ਹਿੱਸਾ ਲੈ ਸਕਣਗੇ। ਉਹ ਉਸ ਸਮੇਂ ਦੀ ਉਡੀਕ ਵਿੱਚ ਹਨ ਜਦੋਂ ਉਹ ਆਪਣੇ ਘਰ ਬਣਾਉਣਗੇ, ਆਪਣੇ ਬਾਗ ਲਾਉਣਗੇ ਅਤੇ ਚੰਗੇ ਹਾਲਾਤਾਂ ਵਿੱਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨਗੇ। ਉਹ ਪਹਾੜਾਂ, ਜੰਗਲਾਂ, ਸਮੁੰਦਰਾਂ ਅਤੇ ਪਰਮੇਸ਼ਵਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਬਾਰੇ ਹੋਰ ਜਾਣਨ ਲਈ ਬੇਤਾਬ ਹਨ। ਉਹਨਾਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਯਹੋਵਾ ਨਾਲ ਉਹਨਾਂ ਦਾ ਰਿਸ਼ਤਾ ਹੋਰ ਮਜ਼ਬੂਤ ਅਤੇ ਗੂੜ੍ਹਾ ਹੁੰਦਾ ਜਾਵੇਗਾ। ਪੈਰਾ 19 ਸਵਾਲ, ਮੈਮੋਰੀਅਲ 'ਤੇ ਸਾਡੇ ਕੋਲ ਕੀ ਕਰਨ ਦਾ ਮੌਕਾ ਹੁੰਦਾ ਹੈ ਅਤੇ ਇਸ ਸਾਲ ਮੈਮੋਰੀਅਲ ਕਦੋਂ ਮਨਾਇਆ ਜਾਵੇਗਾ? ਯਹੋਵਾ ਨੇ ਆਪਣੇ ਹਰ ਸਮਰਪਿਤ ਸੇਵਕ ਨੂੰ ਇੱਕ ਸ਼ਾਨਦਾਰ ਉਮੀਦ ਦਿੱਤੀ ਹੈ। ਯਹੋਵਾ ਅਤੇ ਮਸੀਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਤਾਂ ਕਿ ਅਸੀਂ ਭਵਿੱਖ ਵਿੱਚ ਵਧੀਆ ਜ਼ਿੰਦਗੀ ਪਾ ਸਕੀਏ। ਇਸ ਲਈ ਮਸੀਹ ਦੀ ਮੌਤ ਦੀ ਯਾਦਗਾਰ ਸਾਡੇ ਸਾਰਿਆਂ ਲਈ ਪਰਮੇਸ਼ੁਰ ਅਤੇ ਮਸੀਹ ਦੀ ਮਹਿਮਾ ਕਰਨ ਦਾ ਵਧੀਆ ਮੌਕਾ ਹੈ। ਬਿਨਾਂ ਸ਼ੱਕ ਮੈਮੋਰੀਅਲ ਸੱਚੇ ਮਸੀਹੀਆਂ ਲਈ ਸਭ ਤੋਂ ਅਹਿਮ ਦਿਨ ਹੁੰਦਾ ਹੈ। ਇਹ ਸ਼ਨੀਵਾਰ 27 ਮਾਰਚ 2021 ਨੂੰ ਸੂਰਜ ਡੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਸ ਸਾਲ ਕਈ ਜਾਣੇ ਬਿਨਾਂ ਕਿਸੇ ਰੋਕ ਟੋਕ ਦੇ ਇਸ ਖਾਸ ਦਿਨ ਨੂੰ ਮਨਾ ਸਕਣਗੇ, ਪਰ ਕਈ ਜਾਣੇ ਵਿਰੋਧਤਾ ਦੇ ਬਾਵਜੂਦ ਇਸ ਵਿੱਚ ਹਾਜ਼ਰ ਹੋਣਗੇ। ਕੁਝ ਜਾਣੇ ਜੇਲ੍ਹਾਂ ਵਿੱਚ ਇਸ ਨੂੰ ਮਨਾਉਣਗੇ। ਇਸ ਸਾਲ ਜਦੋਂ ਹਰ ਮੰਡਲੀ, ਸਮੂਹ ਅਤੇ ਵਿਅਕਤੀ ਮੈਮੋਰੀਅਲ ਦਾ ਖਾਸ ਦਿਨ ਮਨਾਵੇਗਾ ਤਾਂ ਇਹ ਦੇਖ ਕੇ ਯਹੋਵਾ, ਯਿਸੂ ਅਤੇ ਪਰਮੇਸ਼ੁਰ ਦਾ ਸਵਰਗੀ ਪਰਿਵਾਰ ਕਿੰਨੇ ਖੁਸ਼ ਹੋਣਗੇ। ਇਸ ਸਾਲ ਮੈਮੋਰੀਅਲ ਸ਼ਨੀਵਾਰ ਨੂੰ ਮਨਾਇਆ ਜਾਵੇਗਾ, ਜਿਸ ਕਰਕੇ ਸ਼ਨੀ ਐਤਵਾਰ ਨੂੰ ਕੋਈ ਸਭਾ ਨਹੀਂ ਹੋਵੇਗੀ। ਇਸੇ ਕਾਰਨ ਅਗਲੇ ਹਫ਼ਤੇ ਲਈ ਕੋਈ ਅਧਿਐਨ ਲੇਖ ਨਹੀਂ ਦਿੱਤਾ ਗਿਆ। ਤੁਸੀਂ ਕੀ ਜਵਾਬ ਦਿਓਗੇ? ਸਾਲ 1935 ਵਿੱਚ ਹੋਰ ਭੇਡਾਂ ਬਾਰੇ ਕੀ ਦੱਸਿਆ ਗਿਆ ਸੀ? ਮਹਾਕਾਸ਼ ਤੋਂ ਬਾਅਦ ਵੱਡੀ ਭੀੜ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਅਸੀਂ ਸਾਰੇ ਜਾਣੇ ਮੈਮੋਰੀਅਲ 'ਤੇ ਯਹੋਵਾ ਅਤੇ ਯਿਸੂ ਦੀ ਮਹਿਮਾ ਕਿਵੇਂ ਕਰ ਸਕਦੇ ਹਾਂ? ਗੀਤ 39 ਯਹੋਵਾ ਸਾਡਾ ਸਹਾਰਾ। ਲੇਖ ਸਮਾਪਤ।